ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਹਿਲਾ ਸ੍ਰੀ ਮਹੱਲਾ ਪਹਿਲਾ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਜੀਉ ਤਪਤ ਹੈ ਬਾਰੋ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਚੱਖਣ ਸਭ ਸੋਏ ਰਹਾਉ ਜਿਨ ਕਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜ ਪਵਣ ਆਖ ਸਭ ਜਾਏ ਜੇਤਾ ਮੋਹ ਪ੍ਰੀਤ ਸੁਆਦ ਸਦਾ ਕਾਲਖ ਦਾਗਾ ਦਾਗ ਦਾਗ ਦੋਸ ਮੋਹ ਚੱਲਿਆ ਲਾਏ ਦਰਗਹ ਬੈ ਨਾਹੀ ਜਾਏ ਕਰਮ ਮਿਲੈ ਆਖਣ ਨਿਰਾ ਨਾਉ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੈ ਸਾ ਨਾਨਕ ਸਾਚਾ ਸਰਬ ਦਾਤਾਰ ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ
ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਸੰਗ ਜੀਓ ਅੱਜ ਅੰਮ੍ਰਿਤ ਵੇਲੇ ਸੱਚਖੰਡ ਹਰਿਮੰਦਰ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਜੋ ਹੁਕਮ ਬਖਸ਼ਿਸ਼ ਕੀਤਾ ਹੈ ਉਸਦਾ ਮੂਲ ਪਾਠ ਹੈ ਆਪਣੇ ਭਾਈ ਸਾਹਿਬ ਭਾਈ ਸੇਵਕ ਗੁਰਸੇਵਕ ਸਿੰਘ ਜੀ ਉਹਨਾਂ ਪਾਸੋਂ ਸਰਵਣ ਕੀਤਾ ਹੈ। ਅੱਜ ਇੱਕ ਮਹਾਨ ਇਤਿਹਾਸਿਕ ਦਿਨ ਵੀ ਹੈ। ਨਿਖਾਸ ਚੌਕ ਜੋ ਸ਼ਹੀਦਾਂ ਦੀ ਕਤਲਗਾਹ ਸੀ ਲਾਹੌਰ ਵਿੱਚ, ਕਾਫੀ ਧਰਤੀ ਸ਼ਹੀਦ ਭਾਈ ਮਨੀ ਸਿੰਘ ਦੇ ਖੂਨ ਨਾਲ ਰੰਗੀ ਗਈ ਸੀ। ਬੰਦ ਬੰਦ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। 90 ਸਾਲ ਦੀ ਉਹਨਾਂ ਦੀ ਉਸ ਵੇਲੇ ਉਮਰ ਸੀ। ਪਰ ਸ਼ਹੀਦ ਭਾਈ ਮਨੀ ਸਿੰਘ ਪੈਦਾ ਕਿਸਨੇ ਕੀਤਾ? ਗੁਰਬਾਣੀ ਦੀ ਕਥਾ ਨੇ ਇੱਕ ਗੱਲ ਯਾਦ ਰੱਖਣੀ, ਪਰਮਾਤਮਾ ਕਿਸੇ ਦੇ ਆਸਰੇ ਨਹੀਂ, ਸਭ ਉਸਦੇ ਆਸਰੇ ਨੇ। ਨਾਮ ਕਿਸੇ ਦੇ ਆਸਰੇ ਨਹੀਂ, ਨਾਮ ਜਪਣ ਵਾਲੇ ਨਾਮ ਦੇ ਆਸਰੇ ਨੇ। ਭਾਈ ਨੰਦ ਲਾਲ ਜੀ ਨੇ ਇੱਕ ਬੜੀ ਸੁੰਦਰ ਗੱਲ ਕਹੀ ਸੀ, ਦਸ਼ਮੇਸ਼ ਪਿਤਾ ਤੇਰੀ ਇੱਕ ਨਜ਼ਰ ਵਿੱਚੋਂ ਕਰੋੜਾਂ ਨੰਦ ਲਾਲ ਪੈਦਾ ਹੋ ਜਾਣਗੇ, ਪਰ ਕਰੋੜਾਂ ਨੰਦ ਲਾਲ ਰਲ ਕੇ ਇੱਕ ਗੁਰੂ ਗੋਬਿੰਦ ਸਿੰਘ ਨਹੀਂ ਬਣਾ ਸਕਦੇ। ਤੁਸੀਂ ਹੋ ਸਾਹਿਬੇ ਬਰ ਸਾਹਿਬੇ ਜ਼ੇਬਦ ਮਦਾਮ, ਬੰਦਾ ਰਾਦਵ ਬੰਦਗੀ ਬਾਸ਼ਦ ਕਿਆਮ। ਸਾਹਿਬ ਨੂੰ ਸਾਹਿਬੇ ਸੋਭਦੀ ਹੈ, ਬੰਦੇ ਨੂੰ ਬੰਦਗੀ ਸੋਭਦੀ ਹੈ, ਸੇਵਕ ਚਰਨਾਂ ਵਿੱਚ ਹੀ ਸੋਭਦੇ ਨੇ। ਭਾਈ ਮਨੀ ਸਿੰਘ ਦੀ ਵਡਿਆਈ ਇਹ ਕਿੱਥੋਂ ਮਿਲੀ? ਇਹ ਦੋ ਵਿਅਕਤੀ ਐਸੇ ਨੇ, ਬਾਬਾ ਬੁੱਢਾ ਸਾਹਿਬ ਗ੍ਰੰਥੀ ਥਾਪੇ ਗਏ, ਗ੍ਰੰਥੀ ਦਾ ਬਸ ਸਿੱਧਾ ਅਰਥ ਇੱਕ ਹੀ ਹੈ ਕਿ ਗ੍ਰੰਥ ਨਾਲ ਜਿਸ ਦਾ ਵਾਹ, ਗ੍ਰੰਥ ਦੀ ਸੇਵਾ ਕਰੇ ਸੁਣਾਏ। ਪਰ ਗ੍ਰੰਥੀ ਦਾ ਇੱਕ ਅਰਥ ਮੈਂ ਬੜਾ ਕਮਾਲ ਪੜ੍ਹਿਆ, ਉਹਦਾ ਅਰਥ ਹੁੰਦਾ ਗੰਢ। ਗ੍ਰੰਥੀ ਦਾ ਅਰਥ ਹੈ ਗੰਢ। ਗ੍ਰੰਥੀ ਉਹ ਹੈ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਇੰਨਾ ਗੰਢ ਦੇਵੇ ਕਿ ਬੰਦਾ ਹੋਰ ਕਿਸੇ ਪਾਸੇ ਜਾਣ ਜੋਗਾ ਰਹਿ ਨਾ ਜਾਏ। ਬਾਬਾ ਬੁੱਢਾ ਸਾਹਿਬ ਐਸਾ ਗੰਢ ਦੇ ਸਨ, ਉਹਨਾਂ ਦਾ ਗੰਢਿਆ ਮੁੜ ਕੇ ਕਬਰਾਂ 'ਤੇ ਨਹੀਂ ਸੀ ਜਾਂਦਾ, ਉਹਨਾਂ ਦਾ ਗੰਢਿਆ ਹੋਇਆ ਥਾਂ ਥਾਂ ਟੱਕਰਾਂ ਮਾਰਨ ਨਹੀਂ ਸੀ ਜਾਂਦਾ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੋਗਾ ਹੀ ਹੋ ਜਾਂਦਾ ਸੀ। ਇਹੋ ਹਾਲ ਭਾਈ ਮਨੀ ਸਿੰਘ ਦਾ ਸੀ। ਜਦੋਂ ਕਥਾ ਪ੍ਰਣਾਲੀਆਂ ਵਿਆਖਿਆ ਪ੍ਰਣਾਲੀਆਂ ਪੜ੍ਹੀਏ, ਪਹਿਲੀ ਤਾਂ ਇਹ ਹੈ ਕਿ ਸਹਿਜ ਵਿਆਖਿਆ, ਬਾਣੀ ਦੀ ਬਾਣੀ ਵਿਆਖਿਆ ਕਰਦੀ, ਉਸੀ ਭਾਈ ਵਿਆਖਿਆ, ਭਾਈ ਪ੍ਰਣਾਲੀ। ਸੱਚਖੰਡ ਹਰਿਮੰਦਰ ਸਾਹਿਬ ਅੰਦਰ ਭਾਈ ਗੁਰਦਾਸ ਜੀ ਕਥਾ ਕਰਦੇ ਰਹੇ ਨੇ। ਸਿੱਖਾਂ ਕਿਹਾ ਮਹਾਰਾਜ ਟੀਕਾ, ਗੁਰੂ ਗ੍ਰੰਥ ਸਾਹਿਬ ਦੇ ਕਹਿਣ ਲੱਗੇ ਟੀਕਾ ਰਸਨਾ ਤਾਂ ਹੋਵੇਗਾ। ਪਰ ਭਾਈ ਸਾਹਿਬ ਨੇ ਕਥਾ ਸ਼ੁਰੂ ਪਾਈ, ਮਨੀ ਸਿੰਘ ਗੁਰੂ ਜੀ ਅੰਦਰ ਕਥਾ ਕਰਦੇ ਰਹੇ। ਗ੍ਰੰਥੀ ਦਰਬਾਰ ਸਾਹਿਬ ਦਾ ਬਹੁਤ ਵੱਡੀ ਉੱਚ ਪਦਵੀ ਹੈ। ਅੱਜ ਵੀ ਵੇਖਦੇ ਹਾਂ ਸਿੰਘ ਸਾਹਿਬ ਦਰਬਾਰ ਸਾਹਿਬ ਦੇ ਕਿਤੇ ਜਾਣ ਕਿੰਨਾ ਸਨਮਾਨ, ਸਨਮਾਨਯੋਗ ਹਸਤੀ ਹੈ ਗ੍ਰੰਥੀ ਸਾਹਿਬ। ਗਿਆਨੀ ਜਗਤਾਰ ਸਿੰਘ ਜੀ ਜਾਣ ਕਿੰਨੇ ਸੱਜਣ ਅੱਗੋਂ ਲੈਣ ਲਈ ਖੜੇ ਹੋ ਜਾਂਦੇ ਨੇ, ਤੋਰਨ ਵਾਸਤੇ ਖੜੇ ਹੋ ਜਾਂਦੇ ਨੇ। ਅੱਜ ਤਾਂ ਬਾਜ਼ਾਰਾਂ ਦਾ ਸਿਲਸਿਲਾ ਨਹੀਂ ਅਤੇ ਗੱਡੀਆਂ 'ਤੇ ਚਲੇ ਜਾਂਦੇ ਹਾਂ। ਇਹਨਾਂ ਬਾਜ਼ਾਰਾਂ 'ਚੋਂ ਹੈਡ ਗ੍ਰੰਥੀ ਲੰਘਦੇ ਸਨ, ਸਾਰਾ ਬਾਜ਼ਾਰ ਹੀ ਉੱਠ ਕੇ ਖੜਾ ਹੋ ਜਾਂਦਾ ਸੀ, ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸਾਹਿਬ ਜਾ ਰਿਹਾ ਹੈ। ਪਰ ਮੈਂ ਬੇਨਤੀ ਕਰਾਂ, ਮੈਂ ਕੁਛ ਇਤਿਹਾਸ ਆਪ ਨੂੰ ਸੁਣਾਉਣ ਤੋਂ ਪਹਿਲੇ ਜਿਸ ਗੱਲ ਲਈ, ਜਿਸ ਦਾ ਬਦਲ ਹੀ ਹੋਰ ਕੋਈ ਨਹੀਂ, ਕਿਉਂਕਿ ਸਭ ਇੱਥੋਂ ਪੈਦਾ ਹੋਏ ਨੇ। ਨਾਮ ਜਪਣ ਵਾਲੇ ਨਾਮ ਨਹੀਂ ਪੈਦਾ ਕੀਤੇ। ਲਹਿਰਾਂ ਨਾਮ ਹੀ ਹੁਣ ਸਾਗਰ ਹੋਵੇਗਾ, ਪਰ ਸਾਗਰ ਨਾ ਹੋਵੇ ਲਹਿਰਾਂ ਨਹੀਂ ਹੋਣਗੀਆਂ। ਨਾਮ ਦਾ ਪ੍ਰਤਾਪ, ਨਾਮੇ ਹੀ ਤੇ ਸਭ ਕੁਛ ਹੋਆ। ਬਿਨ ਸਤਿਗੁਰ ਨਾਮ ਨਾ ਜਾਪੈ। ਆਓ ਮੁੱਖ ਵਾਕ ਤਾਂ ਪਹਿਲੇ ਵਿਚਾਰ ਸਰਵਣ ਕਰੋ, ਰਹਿੰਦਾ ਕੋਈ ਸਮਾਂ ਜਿਹੜਾ ਸੀ ਸ਼ਹੀਦ ਭਾਈ ਮਨੀ ਸਿੰਘ, ਉਹਨਾਂ ਦਾ ਚਰਚਾ ਫਿਰ ਅਸੀਂ ਕੁਛ ਵਿਆਖਿਆ ਕਰਾਂਗੇ। ਇੱਕ ਵਾਰ ਪਿਆਰ ਨਾਲ ਸਾਰੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਹਾਂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ
ਰਾਗ ਵਿੱਚ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਜੀ।
ਜੀਉ ਤਪਤ ਹੈ ਬਾਰੂ ਬਾਰ।
ਇਹ ਜੀਉ ਸ਼ਬਦ ਨੂੰ ਸਮਝਣਾ ਬਹੁ ਅਰਥਕ ਹੈ। ਜਿਵੇਂ ਕਿਸੇ ਨੂੰ ਆਦਰ ਨਾਲ ਜੀਓ ਆਓ ਜੀਓ, ਜੇ ਕਿ ਕਹਿੰਦੇ ਨੇ ਜਿਚਰ ਵਸਿਆ ਕੰਤ ਘਰ ਤਾਂ ਜੀਓ ਜੀਓ ਸਭ ਕਹਾਤ। ਜੀਓ ਦਾ ਅਰਥ ਜਿੰਦ ਵੀ ਹੈ, ਜੀਓ ਦਾ ਅਰਥ ਮਨ ਵੀ ਹੈ। ਅਸਲ ਵਿੱਚ ਮਨ ਤਨ ਆਤਮਾ ਸਭ ਜੁੜੇ ਹੋਏ ਨੇ। ਇਹ ਸਮਝੇ ਘਟਨਾ ਸਰੀਰ 'ਚ ਘਟਦੀਆਂ ਨੇ, ਲੇਕਿਨ ਮਹਿਸੂਸ ਕੌਣ ਕਰਦਾ? ਸਾਡਾ ਸੂਖਸ਼ਮ ਸਰੀਰ, ਉਹ ਚੇਤਨਾ। ਸੂਖਸ਼ਮ ਸਰੀਰ 17 ਤੱਤਾਂ ਹੁੰਦਾ, 5 ਗਿਆਨ ਅੰਦਰੇ, 5 ਕਰਮ ਅੰਦਰੇ ਅਤੇ 5 ਤਨ ਮਾਤਰਾ ਸ਼ਬਦ ਸਪਰਸ਼ ਰੂਪ ਰਸਕੰਧ ਮਨ ਔਰ ਬੁੱਧ। ਇਹੋ ਹੀ ਮਾਤਾ ਦੇ ਗਰਭ ਵਿੱਚ ਆਉਂਦਾ ਹੈ ਅਤੇ ਇਹੋ ਹੀ ਸਰੀਰ ਨੂੰ ਛੱਡ ਕੇ ਚਲਾ ਜਾਂਦਾ, ਜਿਸ ਨੂੰ ਆਤਮਾ ਕਹਿੰਦੇ ਹੋ। ਇੱਕ ਐਸੀ ਚੇਤਨਾ ਹੈ, ਉਹ ਨਾ ਜਨਮਦੀ ਹੈ ਨਾ ਮਰਦੀ ਹੈ, ਉਹ ਸਦਾ ਹੈ। ਉਹ ਨਾ ਉਹ ਬੁੱਢਾ, ਨਾ ਉਹ ਬਾਲਾ, ਨਾ ਉਹ ਸਦੋਖ, ਨਾ ਹੀ ਜਮਜਾਲਾ। ਸਰੀਰ ਜਿਹੜਾ ਬੱਚਾ ਹੁੰਦਾ, ਬੁੱਢਾ ਹੁੰਦਾ। ਹੁਣ ਭੁੱਖ ਲੱਗਦੀ ਹੈ ਪੇਟ ਨੂੰ, ਸਰੀਰ ਮਹਿਸੂਸ ਨਹੀਂ ਕਰਦਾ ਭੁਲੇਖਾ ਨਾ ਖਾਣਾ, ਉਹ ਚੇਤਨਾ ਕਰਦੀ ਨਹੀਂ ਤਾਂ ਮੁਰਦਾ ਕਿਉਂ ਨਹੀਂ ਕਰਦਾ? ਦੁੱਖ ਹੁੰਦਾ ਸਰੀਰ ਵਿੱਚ, ਲੇਕਿਨ ਉਹ ਚੇਤਨਾ ਮਹਿਸੂਸ ਕਰਦੀ ਹੈ। ਆਤਮਾ ਨੂੰ ਤਾਂ ਪਾਪ ਪੁੰਨ ਕੋਈ ਨਹੀਂ। ਹੁਣ ਅੱਗ ਹੈ, ਅੱਗ ਨਾਲ ਕਿਸੇ ਦਾ ਘਰ ਸੜ ਗਿਆ, ਕਿਸੇ ਲਾ ਦਿੱਤੇ, ਅਗਨੀ 'ਤੇ ਕੋਈ ਕੇਸ ਨਹੀਂ ਬਣਦਾ ਅਤੇ ਅੱਗ 'ਤੇ ਕੇਸ ਕਰ ਦਿਓ ਜੀ ਇਹਨੇ ਘਰ ਸਾੜਿਆ। ਨਹੀਂ, ਅੱਗ ਲਾਉਣ ਵਾਲਾ ਜਿਹੜਾ ਹੈ ਉਹਦੇ 'ਤੇ ਕੇਸ ਬਣੇਗਾ ਕਿ ਇਹਨੇ ਅੱਗ ਲਾਈ ਹੈ, ਤਈਆਂ ਬੁਝਾਉਣ ਵਾਲੇ ਨੂੰ ਸ਼ਾਬਾਸ਼ ਮਿਲੇਗੀ। ਪਾਣੀ 'ਚ ਕੋਈ ਡੁੱਬ ਗਿਆ, ਹੁਣ ਪਾਣੀ 'ਤੇ ਤਾਂ ਕੇਸ ਕੋਈ ਨਹੀਂ, ਜਾਂ ਤਾਂ ਡੁੱਬਣ ਵਾਲੇ 'ਤੇ ਹੈ ਅਤੇ ਜਾਂ ਬਚਾਉਣ ਵਾਲੇ ਨੂੰ ਸ਼ਾਬਾਸ਼ ਮਿਲੇਗੀ। ਉਹ ਆਤਮਾ ਸਹਾਇਕ ਆ ਸਾਡੇ ਹੱਥਾਂ ਕੋਲੋਂ, ਜੋ ਚਾਹੁਣ। ਸੂਖਸ਼ਮ ਸਰੀਰ ਉਹਦੇ ਵਿੱਚ ਮਨ ਵੀ ਹੈ, ਬੁੱਧ ਵੀ ਹੈ, ਉਹ ਹੱਥਾਂ ਨੂੰ ਪ੍ਰੇਰਨਾ ਦਿੰਦੇ ਹੈ, ਆਤਮਾ ਸਹਾਇਤਾ ਕਰਦੇ ਹੈ, ਚੇਤਨਾ ਹੱਥ ਕੰਮ ਕਰ ਦਿੰਦੇ ਨੇ। ਇਹ ਜਦੋਂ ਕਹਿੰਦੇ ਨੇ ਨਾ ਸਰੀਰ ਇਕੱਲਾ ਤਨ ਹੀ ਨਹੀਂ, ਸਾਰਾ ਵਿਅਕਤੀਤਵ ਇਕੱਠਾ ਗਿਆ ਵਿੱਚ ਹੀ ਮਨ, ਇਹ ਸਰੀਰ ਆ ਮੇਰੇ ਆ, ਇਸ ਜਗ ਮੈਂ ਆਏ ਕਿ ਕਿਆ ਤੁਧ ਕਰਮ ਕੁਮਾਏ। ਇਕੱਲਾ ਸਰੀਰ ਕੀ ਕਰ ਸਕਦਾ? ਸੋਚ ਨਾਲ ਨਾ ਹੋਵੇ, ਚੇਤਨਾ ਨਾਲ ਨਾ ਹੋਵੇ। ਇੱਥੇ ਵੀ ਕਿਹਾ ਕਿ ਜੀਓ ਤਪਤ ਹੈ ਬਾਰੋ ਬਾਰ। ਜੀਓ ਦਾ ਅਰਥ ਕੀਤਾ ਜਿੰਦ, ਜਿੰਦ ਕਰ ਲਓ, ਮਨ ਕਰ ਲਓ, ਤਪਦਾ ਤਾਂ ਹੈ। ਔਰ ਇੰਨਾ ਐਸਾ ਸੰਬੰਧ ਹੈ, ਸਿਆਣਿਆਂ ਦਾ ਕਥਨ ਹੈ ਕਰੋਨਾ ਨਾਲ ਇੰਨੇ ਬੰਦੇ ਬਿਮਾਰ ਨਹੀਂ ਹੋਏ ਜਿੰਨੇ ਡਿਪਰੈਸ਼ਨ ਨਾਲ ਹੋ ਗਏ, ਕਿਉਂਕਿ ਤਾਂ ਮੈਨੂੰ ਵੀ ਨਾ ਹੋ ਜਾਏ। ਉਹਦਾ ਕਾਰਨ ਹੈ ਕਿ ਵਿਚਾਰ ਜ਼ਰਾ ਚਿੰਤਾ ਵਾਲੀ ਆਉਂਦੀ ਹੈ, ਫੌਰਨ ਹਾਰਟ 'ਤੇ ਅਸਰ ਕਰਦੀ ਹੈ, ਹਾਰਟ ਬੀਟ ਤੇਜ਼ ਹੁੰਦੀ ਹੈ, ਉਸੇ ਵੇਲੇ ਬਲੱਡ ਪ੍ਰੈਸ਼ਰ ਜਿਹੜਾ ਉਹ ਵੀ ਵੱਧ ਜਾਂਦਾ। ਇਹਦਾ ਮਤਲਬ ਸਭ ਕੁਛ ਜੁੜਿਆ ਹੋਇਆ ਹੈ। ਚਿੰਤਾ ਰੋਗ ਤਾਂ ਹੀ ਕਹਿੰਦੇ ਨੇ, ਚਿੰਤਾ ਕੀ ਹੈ? ਚਿੰਤਾ ਨਿਕਲਦੀ ਮਨ 'ਚੋਂ, ਲੇਕਿਨ ਅਸਰ ਕਰਦੀ ਹੈ ਤਨ 'ਤੇ। ਤਵਾ 'ਤੇ ਤਪਦਾ ਦੋ ਵਾਰੀ ਚਾਰ ਵਾਰੀ ਘਰ 'ਚ, ਪਰ ਇਹ ਜਿਹੜਾ ਜੀਓ ਹੈ ਅਤੇ ਤਪਦਾ ਵਾਰ ਵਾਰ। ਜੀਓ ਤਪਤ ਹੈ ਬਾਰੋ ਬਾਰ, ਵਾਰ ਵਾਰ ਬੰਦੇ ਦਾ ਮਨ ਜਿਹੜਾ ਤਪਦਾ ਹੈ, ਇਹ ਸੜਦਾ ਹੈ। ਤਪਣ ਦਾ ਇੱਥੇ ਅਰਥ ਕੀ ਹੈ? ਦੁਖੀ ਹੁੰਦਾ, ਵਾਰ ਵਾਰ ਦੁਖੀ ਹੁੰਦਾ। ਹਾਂਜੀ,
ਤਪ ਤਪ ਖਪੈ ਬਹੁਤ ਬੇਕਾਰ।
ਤਪਦਾ ਔਰ ਖਪਦਾ, ਮੈਂ ਦੁਖੀ ਕਿਉਂ ਹਾਂ ਮੈਂ? ਔਰ ਫਿਰ ਵਿਕਾਰਾਂ ਦੇ ਵਿੱਚ ਇੱਕ ਪੰਕਤੀ ਧਿਆਨ ਵਿੱਚ ਆਈ ਕਿ ਚੱਕ ਚੱਕ ਚੱਕਣਾ ਝਗੜਾ ਚਾਕ, ਚੱਕ ਚੱਕ ਜਾਏ ਚੱਖੈ ਤਿੰਨ ਪਾਸ। ਜਿੰਨਾ ਵਿਕਾਰਾਂ 'ਚ ਪੈ ਕੇ ਬੰਦਾ ਦੁਖੀ ਹੁੰਦਾ, ਦੁੱਖ ਮੁਕਾਉਣ ਲਈ ਫਿਰ ਉੱਥੇ ਹੀ ਜਾਂਦਾ। ਨਸ਼ੇੜੀ ਨੂੰ ਸ਼ਰਾਬ ਨਹੀਂ ਮਾਰੀ ਹੈ, ਦੁਖੀ ਹੈ, ਲੇਕਿਨ ਉਹ ਦੁੱਖ ਮੁਕਾਉਣ ਲਈ ਫਿਰ ਸ਼ਰਾਬ ਹੀ ਪੀਂਦਾ। ਜਵਾਰੀ ਉਜੜੇ ਆ ਜੂਏ 'ਚ, ਲੇਕਿਨ ਦੁੱਖ ਮੁਕਾਉਣ ਲਈ ਫਿਰ ਜੂਏ 'ਚ ਹੀ ਜਾਂਦਾ, ਉੱਥੇ ਹੀ ਝੱਕ ਮਾਰਦਾ। ਚੱਕ ਚੱਕ ਜਾਏ ਝੱਕਾਂ ਤਿੰਨ ਪਾਸ, मिठा करके कौड़ा खाया, तिन कौड़े तन लोग जमाया, जे फिर मिठा पेड़ा पाए तां को रतन चोक समाए। मिठा पले पै जाए कि असल मिठा के बड़ा सुंदर बचन बाबा फरीद जी का कहते ने, कोल तू क्यों तेरा रंग क्यों काला है, काली कोल तू कित गुण काली, कहन लगी सड़ सड़ के काली हो गई, तप तप के तप तप लोहे लोहे हाथ मरोरों, बावर होई सो शव लोरों, तैसे मन में किया रोस, मुझे अवगन से ना ही दोष, अवगन ने मेरे ते अवगन ही मैंने साड़ लेता, जियो तप्त है बारो बा वार वार, ठंडा नहीं हुंदा जरा फिर तप बंदा, फिर पट्टी गर्म हो, कोले पाप पड़े ते से ऊपर मन जलिया सन्नी चिंत भाई, वो वेखे असि हुण ते गैस चुल्हे आ गए, हलवाइया ने की करना, दुकाना आंदिया सन जरा क मठा होना चार कोले होर पा के ते उन्हों मगा देना, पहले पाप मुकदे नहीं, वो चार कोले होर बंदा उदे उते पापां दे पा देंदा है, फिर जियो तप्त है बारो बार, तप तप खपा है बहुत बेकार, क्यों खपद क्यों तपद है। हां
जय तन बाली विसर जाए,
जय तन हुण मेरा तन शबाड मास चमदा नहीं, ये विच भी सारा ही टोटल कि मन आत्मा जो कुछ है पूरे व्यक्ति तब नूं कहा, जे शरीर दे विचों सिफत सलाह दी बाणी भुल जाए, वाकई ध्यान करना कई सज्जन ऐसे ने कई कई दिन बतीत हो जाते मूँह वाहगुरु नहीं निकलता, कोई भी रब का नाम नहीं निकलता, गुरुद्वारे कोलों लंघ जाएंगे लेकिन मत्था टेकन वास्ते नहीं आना, रब भुल गया रब विसर गया। एक नाम अभ्यासी ने बड़ी सुंदर गल कही, रोवे पिया, मैं पूछिए क्यों रो क्यों लिया, तू तो बड़ा नाम जपन वाला, कह लगा बाणी भुलन लग पई है, पता नहीं बुढ़ापे का सारा है, मैं बाणी विसरन लग पई भुलन लग पई, तो मैं सोचना जे रब मैनू भुल गया मेरा की हाल होगा, मैं क्यों भुल दी है, परमात्मा ना विसरे मैं कहर ना विसर, तुद चित आए महा आनंदा, जिस विसर है सो मर जाए, मरनन विसरन गोविंद है जीवनन हर नाम ध्यान, ओदा विसर जाना ते मरना, यही ते मौत है आत्मक मौत है, जै तन बाणी विसर जाए फिर की हुंदा है उसका हाल की हुंदा है,
ज्यो पक्का रोगी बिल लाए,
पक्का रोगी कहते सन घोड़े, एक अंदाजा लाओ कित फिंसी हो जाए ना, पस भरी हो रात उन्हें सौन नहीं देना, तो जिस अंगी गल जान खून पाक वगदा हो, थानका लिखने वाले लिखते ने दीपाल विच मुरंगा कोड़ी से गुरु नानक देव उसके पास गए, कह लगा पंखी मेरे को डरते, बंदा को डरदा लंबा लंघ गया नहीं, तो तुसी आ गए जे तुहानू नहीं हो गया, भाई मरदाना कह लगे नहीं ये हटाने वाले ने, ये ठीक करने वाले ने, ये तेरा भी हटाऊंगे, ज्यों ज्यों बाणी सुनाई उहदा इलाज किया, गंगा कोड़ी बिल्कुल ठीक हो गया, कोड़िया का इलाज इतने हो कुछ घर बनाया से, गुरु अर्जन देव जी ने दवाइया भी होंदिया सन, बाणी भी सुनाई जाती सी, तरन तारण साहब एक कोड़े का होर भी जिक्र आता, गुरु अमरदास वेले का ना सी प्रेमा, ये फिर इन ठीक करके दी शादी भी की भाई शीह की बची न, और क्या बेबे सुन तब पुत्री को नाम मथो है, नाम मुरारी आए कथो है, तेरी बची का नाम की है, कह लगे मथो, कह लगे मुरारी, मथो मुरारी सिमरन नाम इन्होंने मंजी की बख्शिश हुई, बाई मंजिया चो एक कोड़े नू राजी करके मंजीदार बना देता, सतगुरु तुसी धन जीवन की कदर है कि गुआओ ना यह ठीक हो सकता है, तब पुत्री को नाम मथो है नाम मुरारी, लाओ कथो है मथो मुरारी सिमरन नाम पूर्ण होए नरन के काम। इथे कूड़े राजे होए सतगुरु कहंदे ने ज्यों पक्का रोगी विला, पक्का रोगी जिवें विरलाप करदा इस तरह वो बंदा दुखी हुंदा जिन्हूं रब भुल जाए। हां जी
बहुता बोलण झखण होए।
वैसे ना सुखे नूं भावें हजारां दे दिओ, एक दुख आ जाए तो सब कुछ ही भुल जांदा। एक पंक्ति सुनावा, लख सिउं प्रीत होवै लख जीवन, लखां बंदियां नाल प्यार होवै। वैसे चार मित्र ही होण चंगे, बंदा फुलिया नहीं समाउंदा। मेरे मित्र लखां मित्र हो ते किन्ना चिर उमर होवे, लखां साल उमर होवे। लख सिउं प्रीत होवै लख जीवन, क्या खुशियां क्या चाओ, पर ये खुशियां भी की ने। विछड़िया विस हो विछोड़ा ये घड़ी में जाए, जदों विछड़दे ने वो जहर सब कुछ बन जांदा। कहंदे ने भाई ये तो ऐसा कि मिठा खादा चेतना आवे कुड़ तंताए जाए। एक दुख आ जाए तो जिन्ने सुख भोगे ने सारे दे सारे भुल जांदे। बंदा कहंदा दुख क्यों, सतगुरु कहंदे ने कदी नहीं तो ध्यान किया कि कदी मन नूं इह वी पुछ, इह तां कहिंदा दुख क्यों, मैनूं रब क्यों भुलिया, मैं भाणे तो बाहर क्यों गया, इह तां तूं कदी पुछिया नहीं भी गलती मेरी भी है। हुण तां इवें बहुता बोलना कि मैनूं रब्बा बड़ा कहर किया, परमात्मा इह मेरे कोलों की बदला लिया। कहिंदे झक्खा मारन वाली गल, तूं कीता की आ, उसने तेनू की दिता ते तू अगो उसनु क्यों वरत्या है। हां जी
बिन बोले जाने सब सोए,
बिना बोले सब कुछ तेरिया करतूतां नू जानदा, तेरे कर्मां नू जानदा है कि तू की करदा है। हां जी हां जी
जिन कन कीते अखी नाक,
ये हुण मुल चीजा ने जरा खराब हो जाण ना फिर डाक्टरां कोल फेरे मारने है। कन्ना तो बोला मैं ऐसे सज्जन वेखे इन्ना दुखी, होर कोई नहीं कन्न बोले हो गए। कहन लगा सुना की कीर्तन किवें सुना, कथा किवें सुना, जिसने तेन कन्न कीते कन्न लाए के लै सुन, साचे सुनने नूं पठाए। अखां दे दित्तियां, हुण अखां नाल जगत वेख रहे हैं, नक दे दित्ती साह भी लै रही हैं सुन भी रही हैं। जिन कन्न कीते अखी नाक, ये वेख मुल तेनों वे इंद्र देते हैं।
जिन जीवा दिती बोले तात,
वैसे पूछा जाए ना कदी कर्म करन लगे हैं तुहाडे जिन्ने अंग ने सब तो ज्यादा अंग छेती केड़ा हिलदा, सब तो छेती जुबान हिलदी। एक गल करन वास्ते पता नहीं इहनूं किन्नी वारी हिलना पैंदा, दिहाड़ी च पता नहीं हजारां लखां वारी इह हिलदी है। जुबान तैनूं दित्ती है बोले तात दा इत्थे अर्थ तुरत, जरा कोई बंदा खलो जाए ना ते कहने पाउज क्यों लग गया विच, रुक क्यों गया, टुली जाओ लगातार गल करी, कोई गल को शुरू कर दे उहनूं पूरी कर दे। हो कहिंदे ने जुबान दित्ती तैनूं, कदी गुंगे नूं वेख, गुंगा बंदा किन्ना दुखी है, कोई संपर्क नहीं किसे नाल बनदा, तैनूं जुबान दित्ती और छेती छेती बोल सकदा है। हां जी
मन राखिया अगनी पाए,
जिसने मन रखिया, हुण मन दे नाल ते फिर सूक्ष्म शरीर उह सारा ही है। मैं पहले बेनती की है वो माता के गर्भ में गया तो वो ही शरीर में छड़ के बाहर जाएगा एक दिन। जिन मन रखे अग्नि पाए, जिसने जिंद रखे तेज पाया, तेज ना ना होवे जरा गर्मी घट जाए 94 हो जाए, 96 थले हो जाए, 90 हो जाए, खतरा पै जान 105 तो उत्ते गए फिर खतरा पै गया। जिसने तेज रखे अग पा दी, ਤੇ ਤੇਰਾ ਮਨ ਟਕਾਇਆ, ਭਾਵ ਤੈਨੂੰ ਟਕਾਇਆ। ਇੱਕ ਅਰਥ ਹੋਰ ਵੀ ਕੀਤਾ, ਮਨ ਦਾ ਅਰਥ ਹੈ ਦਿਲ, ਹਾਰਟ ਧੜਕਦਾ ਪਿਆ ਦਿਲ, ਇਹ ਜੀਵਨ ਦਾ ਤੇਜ ਪਾ ਕੇ ਅੰਦਰ ਉਸਨੇ ਤੇਰਾ ਦਿਲ ਟਿਕਾ ਦਿੱਤਾ, ਭਾਵ ਇਹ ਤੇਰਾ ਜੀਵਨ ਟਿਕਾ ਦਿੱਤਾ। ਦਿਲ ਹੀ ਤੇ ਜੀਵਨ, ਇਹ ਜਿੰਦ ਤੇਰੀ ਟਿਕਾ ਦੇ ਤਈ ਤੂੰ ਜ਼ਿੰਦਾ ਹੈ, ਉਸ ਮਾਲਕ ਦੀ ਮਿਹਰ ਹੈ। ਹਾਂਜੀ
ਵਾਚੈ ਪਵਣ ਆਖੈ ਸਭ ਜਾਏ,
ਸਵਾਸਾਂ ਰੂਪੀ ਵਾਜਾ ਵਜਾ ਦਿੱਤਾ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਿਆ ਪਵਣ ਵਜਾਇਆ। ਉਸਨੇ ਸਵਾਸਾਂ ਰੂਪੀ ਵਾਜਾ ਵਜਾਇਆ, ਭਾਵ ਸਵਾਸ ਚੱਲ ਰਹੇ ਹਨ। ਇੱਕ ਤਜਰਬਾ ਤਾਂ ਸਾਰਿਆਂ ਦਾ ਹੋਵੇਗਾ, ਸਾਈਕਲ ਤੇ ਲਗਭਗ ਸਾਰੀਆਂ ਚਲਾਈ ਹੋਵੇਗੀ, ਤੇ ਜੇ ਜਰਾ ਕੰਡਾ ਵੱਜਿਆ ਨਾ ਤੇ ਹਵਾ ਗਈ, ਪੈਂਚਰ ਹੋ ਗਿਆ ਕਹਿੰਦੇ ਆ, ਨੌ ਦੁਆਰੇ ਖੁੱਲੇ ਨੇ ਤਾਂ ਵੀ ਸਵਾਸ ਆ ਰਹੇ ਨੇ। ਕੈਸੀ ਉਸਨੇ ਬਣਤਰ ਬਣਾਈ ਆ, ਵਾਜੇ ਪਵਨ ਆਖੇ ਸਭ ਜਾ, ਹਰ ਥਾਂ ਤੇ ਬੋਲ ਚੱਲ ਸਕਣਾ, ਸਵਾਸ ਚੱਲਦੇ ਪਏ ਨੇ, ਇੱਕ ਥਾਂ ਤੇ ਚੱਲਣ ਦੂਸਰੇ ਥਾਂ ਤੇ ਨਾ ਚੱਲਣ ਤੇਰਾ ਹਾਲ ਕੀ ਹੋਵੇ। ਹਰ ਥਾਂ ਤੇ ਸਵਾਸ ਚੱਲਦੇ ਹਨ, ਉਸਦੀ ਕਿਰਪਾ ਹੈ। ਹਾਂਜੀ
ਪ੍ਰੀਤ ਸਵਾਦ,
ਇਹ ਵੇਖ ਤੇਰੇ ਦੁੱਖ ਦਾ ਕਾਰਨ ਕੀ ਹੈ, ਇਹ ਮੋਹ ਹੈ ਦੁੱਖ ਦਾ ਕਾਰਨ। ਥੋੜਾ ਜਿਹਾ ਇਸ਼ਾਰਾ ਇਸ ਪਾਸੇ ਕਰਾਂ, ਮਾਇਆ ਮੋਹੇ ਦੇਵੀ ਸਭ ਦੇਵਾ, ਕਾਲ ਨਾ ਛੋਡੇ ਬਿਨ ਗੁਰ ਕੀ ਸੇਵਾ। ਦੱਖ ਪਰਜਾ ਪਾਤੇ ਨਹੀਂ ਸੀ ਚਾਹੁੰਦਾ ਕਿ ਸਤੀ ਦਾ ਵਿਆਹ ਸ਼ਿਵਜੀ ਨਾਲ ਹੋਵੇ, ਸੱਪ ਪਾ ਕੇ ਗਲ 'ਚ ਬੈਠਾ ਰਹਿੰਦਾ, ਪਰ ਉਹਨੇ ਸ਼ਾਦੀ ਕਰ ਲਈ। ਯੱਗ ਕੀਤਾ, ਬਾਕੀ ਦਿਆਂ ਨੂੰ ਬੁਲਾਇਆ, ਇਹਨੂੰ ਨਹੀਂ ਬੁਲਾਇਆ। ਕਹਿਣ ਲੱਗੇ ਪਿਓ ਦਾ ਘਰ ਹੈ, ਮੈਂ ਆਪ ਹੀ ਜਾਵਾਂਗੇ। ਆਈ, ਉਹਨਾਂ ਬਿਲਕੁਲ ਆਦਰ ਨਹੀਂ ਕੀਤਾ ਸ਼ਿਵਜੀ ਦਾ, ਅਤੇ ਹਮਣ ਕੁੰਟੇ ਛਾਲ ਮਾਰੀ ਤੇ ਸੜ ਗਏ। ਉਹਨੇ ਦੱਖ ਪ੍ਰਜਾਪਤ ਨੂੰ ਸ਼ਿਵਜੀ ਨੇ ਮਾਰ ਦਿੱਤਾ, ਗਣਾ ਨੇ ਸਭ ਕੁਝ ਉਜਾੜ ਦਿੱਤਾ, ਪਰ ਉਹ ਹੁਣ ਭੋਲਾ ਨਾਥ ਤਿੰਨਾਂ ਦੇਵਤਿਆਂ ਚੋਂ ਪ੍ਰਮੁੱਖ ਹੈ, ਤੇ ਗਲੀ ਲਾਸ਼ ਮੋਢੇ ਤੇ ਚੁੱਕੀ ਫਿਰਦਾ। ਕਹਿੰਦੇ ਨੇ ਦੇਵਤੇ, ਵਿਸ਼ਨੂੰ ਕਹਿੰਦੇ ਨੇ, ਇਹ ਛੱਡ ਦੇ। ਕਹਿੰਦਾ ਪਤਨੀ ਮੇਰੀ, ਕਹਿਣ ਲੱਗੇ ਪਤਨੀ ਤੇ ਹੈ ਸੜੀ, ਹੁਣ ਛੱਡ। ਕਹਿੰਦਾ ਨਾ, ਮੋਢੇ ਤੇ ਚੁੱਕੀ ਫਿਰਦਾ। ਬ੍ਰਹਮਾ ਨੇ ਕਿਹਾ, ਕੀ ਕਰ ਰਹੇ ਹੋ, ਇਹ ਮੋਹ ਹੈ। ਆਖਰ ਉਹਨੇ ਸੁਦਰਸ਼ਨ ਚੱਕਰ ਨਾਲ ਟੁਕੜੇ ਕਰ ਦਿੱਤੇ, ਉਹ ਜਿੱਥੇ ਡਿੱਗੇ ਕਿਤੇ ਨੇਤਰ ਡਿੱਗੇ ਨੈਣਾ ਦੇਵੀ ਬਣ ਗਏ, ਜ਼ੁਬਾਨ ਜਿੱਥੇ ਡਿੱਗ ਗਈ ਉਹ ਜਵਾਲਾਮੁਖੀ ਬਣ ਗਈ, ਉਹ ਜਿੱਥੇ ਜਿੱਥੇ ਅੰਗ ਡਿੱਗੇ ਉਹ ਸਾਰੇ ਥਾਵਾਂ ਤੇ ਮੰਦਰ ਬਣ ਗਿਆ। ਗੁਰੂ ਸਾਹਿਬ ਜੀ ਕਹਿੰਦੇ ਨੇ, ਮੋਹ ਤੂੰ ਤੇ ਕਿਸੇ ਨੂੰ ਵੀ ਨਹੀਂ ਛੱਡੇ ਆ, ਪਸ਼ੂਆਂ ਨੂੰ ਨਹੀਂ ਛੱਡੇ ਆ, ਬੰਦਿਆਂ ਨੂੰ ਨਹੀਂ ਛੱਡੇ ਆ, ਮੋਹ ਦੇ ਕਾਰਨ ਹੀ ਇਹ ਦੁੱਖ ਹੈ। ਜਿੰਨਾ ਮੋਹ ਹੈ ਤੇ ਮੋਹ ਦੇ ਆਸਰੇ ਜਿਹੜੇ ਪ੍ਰੇਤ ਹੈ, ਇੱਕ ਪ੍ਰੇਤ ਹੈ ਪ੍ਰੇਮ ਦੇ ਆਸਰੇ, ਪ੍ਰੇਮ ਦੇ ਆਸਰੇ ਹੋਵਣ, ਜਿੰਨਾ ਆਪਣੇ ਬੱਚੇ ਨੂੰ ਪਿਆਰ ਕਰੋਗੇ ਓਨਾ ਹੀ ਗੁਆਂਢੀ ਦੇ ਕਰੋਗੇ, ਪਰ ਜੇਕਰ ਮੋਹ ਹੋਇਆ ਫਿਰ ਤੇ ਗੁਆਂਢੀਆਂ ਦਾ ਬਲ ਬੰਦਾ ਚੁੱਕ ਕੇ ਬਲੀ ਵੀ ਦੇ ਦਿੰਦਾ, ਮੇਰੇ ਘਰ ਪੁੱਤਰ ਹੋ ਜਾਏ। ਜਿਹੜਾ ਮੋਹ ਹੈ ਇਸਨੇ ਤੇ ਪਾਪ ਕਰਵਾਏ, ਅਪਰਾਧ ਕਰਵਾਏ। ਪ੍ਰੇਮ ਹੀ ਹੈ, ਮੋਹ ਹੈ ਤੇ ਇਸਦਾ ਬੀਜ, ਪਰ ਬੀਜ ਬਲ ਜਾਂਦਾ ਜੇਕਰ ਬੀਜਿਆ ਨਾ ਜਾਏ। ਮੋਹ ਦੇ ਆਸਰੇ ਜਿੰਨੀ ਪ੍ਰੀਤ ਹੈ ਤੇ ਇਸਦਾ ਸਵਾਦ ਆਪਣਾ, ਨਹੀਂ ਤੇ ਬੰਦਾ ਐਸਾ ਕਰੇ ਕਿਉਂ, ਪਰ ਸਵਾਦ ਥੋੜਾ ਇੰਨਾ ਕੁ ਹੈ ਜਿਵੇਂ ਮੱਛੀ ਕੁੰਡੀ ਨਾਲ ਗਈ, ਜ਼ੁਬਾਨ ਆਪਣੀ ਲਾਈ, ਵੇਖਿਆ ਰਸ ਹੈ, ਖਾ ਤੇ ਬੈਠੀ, ਲੇਕਿਨ ਉਹ ਕੁੰਡੀ ਆਪਣੇ ਗਲੇ 'ਚ ਫਸ ਗਈ, ਹੁਣ ਆਪ ਬਾਹਰ ਆ ਗਏ। ਇਹ ਮੋਹ ਦਾ ਸਵਾਦ ਇੰਨਾ ਕੀ ਹੈ, ਜੇਤਾ ਮੋਹ ਪ੍ਰੀਤ ਸਵਾਦ। ਹਾਂਜੀ
ਸਭਾ ਕਾਲ ਖੁਦਾਗਾ ਦਾਗ,
ਇਹ ਮੋਹ ਦੇ ਪ੍ਰੇਤ ਨਾ ਮੂੰਹ ਕਾਲਾ ਕਰਾਉਣ ਵਾਲੀ ਗੱਲ ਹੈ, ਦਾਗ ਹੀ ਦਾਗ ਨੇ, ਕਾਲਖ ਹੀ ਕਾਲਖ ਹੈ। ਇਸ ਦੇ ਵਿੱਚ ਅੱਜ ਤੱਕ ਮੂੰਹ ਉਜਲਾ ਕਿਸੇ ਦਾ ਨਹੀਂ ਹੋਇਆ। ਹੁਣ ਗੰਗੂ ਨੇ ਕੀ ਕੀਤਾ, ਬ੍ਰਾਹਮਣ ਜਾਤੀ ਚੋਂ ਸੀ, ਅੱਜ ਜ਼ਰਾ ਸੋਚੋ, ਨੰਨੇ ਮੁੰਨੇ ਸਤਿਗੁਰਾਂ ਦੇ ਸਾਹਿਬਜ਼ਾਦੇ ਕਿਸੇ ਦੇ ਘਰ ਆ ਜਾਣ, ਤੁਸੀਂ ਸਦਕੇ ਹੋ ਜਾਓਗੇ, 80 ਸਾਲ ਦੀ ਬਜ਼ੁਰਗ ਮਾਤਾ। ਪਰ ਮੋਹ ਨੇ ਕਿਹਾ, ਪੈਸਿਆਂ ਦੀ ਗੱਲ ਕਰ, ਇਹਨਾਂ ਨੂੰ ਛੱਡ, ਪਰ ਲੱਗਾ ਕਿ ਦਾਗ, ਕਾਲਖ, ਮਰਿਆ ਬੁਰੀ ਮੌਤੇ। ਇਹ ਜਿੰਨੇ ਮੋਹ ਦਾ ਪ੍ਰੀਤ ਹੈ ਸਭ ਕਦਬਾ ਕਾਲ ਕਦਾਗਾ ਦਾਗ 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 ਹਨ, ਇਹ ਕਲੰਕ ਕਲੰਕ ਹਨ।
ਦਾਗ ਦੂਸ ਮੁਰੇ ਚਲਿਆ ਲਾਏ।
ਵੈਸੇ ਕਿਸੇ ਮਹਿਫਲ ਵਿੱਚ ਵੀ ਜਾਣਾ ਹੋਵੇ, ਸੰਗਤ ਵਿੱਚ ਹੁਣ ਤੁਸੀਂ ਆਏ ਹੋ, ਬੰਦਾ ਸਾਫ ਕੱਪੜੇ ਪਾਉਂਦਾ, ਕੋਈ ਦਾਗ ਲੱਗਾ ਹੋਵੇ ਤੇ ਨਹੀਂ ਪਾਉਂਦਾ, ਮੂੰਹ ਤੇ ਵੀ ਲੱਗਾ ਹੋਵੇ ਤੇ ਧੋ ਲੈਂਦਾ। ਲੇਕਿਨ ਅੱਗੇ ਜਦੋਂ ਜਾਣਾ ਨਾ, ਧੋ ਤੇ ਸਕਦੇ ਆ ਜੇ ਧੋਣਾ ਚਾਹੀਏ ਤੇ, ਲੇਕਿਨ ਬੰਦਾ ਧੋਂਦਾ ਨਹੀਂ ਤੇ ਅੱਧੇ ਨੂੰ ਆ ਜਾਂਦਾ, ਫਿਰ ਧੋਣ ਦਾ ਮੌਕਾ ਨਹੀਂ ਮਿਲਦਾ ਤੇ ਦਾਗ ਮੂੰਹ ਤੇ ਲੱਗੇ ਉਸੇ ਤਰ੍ਹਾਂ ਹੀ ਅੱਗੇ ਤੁਰਨਾ ਪੈਂਦਾ, ਮੂੰਹ ਕਾਲੇ ਦੋਜ ਪਿਛਲ ਆ। ਮੌਕਾ ਸੀ, ਸਰੋਵਰ ਹੈ ਸਨ, ਇਹ ਸਤਸੰਗ ਸਰੋਵਰ ਨੇ ਥਾਂ ਥਾਂ, ਆ ਜਾਂਦਾ ਬੈਠਦਾ ਧੋ ਲੈਂਦਾ। ਪਰਿਆ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ। ਇੱਕ ਭਗਤ ਨਾਮਦੇਵ ਜੀ ਦਾ ਬਚਨ ਹੈ, ਕਹਿੰਦੇ ਨੇ ਧੋਬੇ ਕੱਪੜੇ ਲੈ ਕੇ ਗਿਆ ਘਾਟ ਤੇ ਮਗਰੋਂ ਧੋਬਨ ਅੰਨ ਪਾਣੀ ਬਣਾ ਕੇ ਗੱਡੀ ਲੱਦੀ, ਛੜੀ ਫੜੀ ਤੇ ਬੈਲ ਜੋਇਆ ਤੇ ਉਹ ਵੀ ਲੈ ਕੇ ਪਹੁੰਚ ਗਏ। ਕਹਿਣ ਲੱਗੇ ਗੱਡੀ ਹੋਰ ਆ ਗਈ, ਉਹ ਵੀ ਧੋ ਦਿਓ। ਉਹ ਹੈ ਸਹਿਜ ਅਵਲ ਧੂਰ ਮਣੀ ਗਾਡੀ ਚਾਲਤੀ, ਪਿੱਛੇ ਤਿਨਕਾ ਲੇਕਰ ਹਾਂਕ ਤੇ, ਜੈਸੇ ਪੰਡਕਟ ਥੂ ਟਟ ਹਾਂਕ ਤੇ, ਸਰ ਘੁੰਮਣ ਚਾਲੀ ਲਾਡਲੀ, ਧੋਬੀ ਧੋਵੇ ਬਿਰੇ ਬਰਾਤਾ। ਗੁਰੂ ਧੋਬੀ ਪ੍ਰੇਮ ਚ ਰੰਗਿਆ, ਕਹਿੰਦਾ ਸੁੱਟੋ ਜਿੰਨੀਆਂ ਪਿੰਡਾਂ ਹਨ ਲਿਆਓ। ਇੱਕ ਤਰਕ ਇੱਕ ਨੇ ਪੈਦਾ ਕੀਤਾ, ਕਮਾਲ ਹੈ, ਸਾਹਮਣੇ ਵੇਖਿਆ ਹੋਵੇ ਪਾਪਾ ਨਾਲ ਕੋਈ ਭਰਿਆ ਤੇ ਕੋਈ ਕਿਵੇਂ ਬਖਸ਼ੇਗਾ। ਪਾਪਾ ਨਾਲ ਭਰਿਆ ਹੋਇਆ ਚੱਕਰ ਭਰੇ ਨੂੰ ਕੌਣ ਚੁੱਕੇਗਾ। ਸਿਆਣੇ ਨੇ ਬੜਾ ਸੁੰਦਰ ਉੱਤਰ ਦਿੱਤਾ, ਉਹ ਕਹਿੰਦਾ ਪੱਠਿਆਂ ਨੂੰ ਕਿਤੇ ਗੋਹਾ ਲੱਗਾ ਹੋਵੇ ਨਾ। ਪ੍ਰਮਾਣ ਬੜਾ ਕਮਾਲ ਦਿੱਤਾ ਕਿ ਪੱਠਿਆਂ ਨੂੰ ਗੋਹਾ ਲੱਗਾ ਹੋਵੇ ਗਾਂ ਨਹੀਂ ਖਾਂਦੀ। ਤੁਸੀਂ ਭਾਵ ਕੇ ਵੇਖੋ, ਗੋਹੇ ਨਾਲ ਭਰੇ ਹੋਣ ਨਾ ਪੱਠੇ ਤੇ ਗਾਂ ਨਹੀਂ ਖਾਂਦੇ, ਲੇਕਿਨ ਗੋਹੇ ਨਾਲ ਭਰਿਆ ਵੱਛਾ ਹੋਵੇ ਤੇ ਚੱਟ ਚੱਟ ਕੇ ਸਾਫ ਕਰ ਦਿੰਦੀ। ਹੱਦ ਹੋ ਗਈ, ਹੁਣ ਗੋਹਾ ਨਹੀਂ, ਪੱਠੇ ਤੇ ਨਹੀਂ ਖਾਂਦੀ, ਲੇਕਿਨ ਵੱਛੇ ਨੂੰ ਚੱਟੀ ਜਾਂਦੀ। ਉਹਦਾ ਪੁੱਤਰ ਹੈ, ਕਿਉਂ ਨਾ ਮੁਆਫ ਕਰੇਗਾ। ਅਸੀਂ ਉਸਦੇ ਪੁੱਤਰ ਹਾਂ, ਅਸੀਂ ਉਸਦੇ ਬੱਚੇ ਹਾਂ। ਤੇਰੇ ਜੇ ਜੀਆਂ ਕਹਿ ਤੋਏ, ਕਿਤਕੋ ਸਾਹਿਬਿਆ ਮੈਂ ਰੋਵੇ। ਜੇ ਤੂੰ ਸਾਹਿਬਿਆ ਮੈਂ ਰੋਏ, ਤੂੰ ਉਹਨਾਂ ਕਹਿ ਤੇਰਾ ਉਹ ਦਾਤਾ ਇੰਨੇ ਪਾਪ ਦੇ ਨਹੀਂ ਜਿਹੜੇ ਤੂੰ ਵੀ ਨਾ ਬਖਸ਼ ਸਕੇ। ਕਹਿੰਦੇ ਨੇ ਹੁਣ ਇਹ ਦਾਗ ਦੋਸ਼ ਤੇ ਬਹੁਤ ਜ਼ਿਆਦਾ ਹੋਗਾ, ਧੋ ਕੇ ਵੀ ਨਹੀਂ ਗਿਆ, ਹੁਣ ਦਰਗਾਹ ਵਿੱਚ ਗਿਆ ਤੇ ਅੱਗੇ ਕੋਈ ਹੁਣ ਚੱਕਣ ਨਾਲ ਭਰਿਆ ਹੋਵੇ, ਕੌਣ ਬਹਿਣ ਦੇਵੇਗਾ, ਕੋਈ ਪਾਸੇ ਉੱਥੇ ਚਲਾ ਜਾ ਪਿੱਛੇ। ਪਾਪਾਂ ਨਾਲ ਭਰਿਆ ਤੇ ਦਾਗ ਦੋਸ਼ ਮੋਹ ਚੱਲਿਆ ਲਾਏ, ਦਰਗਾਹ ਬੈਸਨ ਨਾ ਜਾਏਦਾਰ ਤੇ ਥਾਂ, ਦਰਗਾਹ ਵਿੱਚ ਹੁਣ ਥਾਂ ਨਹੀਂ ਮਿਲਦੀ। ਹਾਂਜੀ,
ਕਰਮ ਮਿਲੇ ਆਖਣ ਤੇਰਾ ਨਾਉ।
ਕਹਿੰਦੇ ਨੇ ਪਾਤਸ਼ਾਹ ਪ੍ਰਿਗਲ ਦੱਸ, ਬਣਾਇਆ ਤੂੰ ਇਹਨਾਂ ਵਿਚੋਲਾ, ਵੈਸੇ ਐਸਾ ਹੀ ਚਾਹੀਦਾ, ਦਰਗਾਹ ਕਾ ਬਸੇਠ ਬੋਲਣ ਵਾਲਾ। ਕਹਿੰਦੇ ਨੇ ਬਣਾਇਆ ਹੀ ਮਿੱਟੀ ਤੋਂ, ਤੇ ਮਿੱਟੀ ਨੂੰ ਧੋਵਾਂਗੇ ਤੇ ਚਿੱਕੜਗਾਰਾ ਬਣੇਗੇ, ਇਸ ਵਿਚਾਰੇ ਦੇ ਵਿੱਚ ਕੀ ਵੱਸ ਹੈ। ਕਿਰਪਾ ਕਰੋ ਦੇਣ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕੇ ਧੁੱਪੇ ਸੋ, ਮਿੱਟੀ ਦਾ ਕੀ ਧੁੱਪੇਗਾ, ਮਾਨਸ ਕੇ ਗਾ ਤੇ ਹੀ ਬਖਸ਼ ਲੈ, ਇਹਨਾਂ ਜੀਵਾਂ ਨੂੰ ਬਖਸ਼ ਲੈ। ਦਾਗ ਦੋਸ਼ ਮੋਹ ਚੱਲਿਆ ਲਾਏ, ਦਰਗਾ ਬੈਸਨ ਨਾ ਜਾਂ ਕਰਮ ਮਿਲੇ ਆਖਣ ਤੇਰਾ ਨਾਂ। ਨਾਮ ਜਲ ਨੇ ਜੇ ਧੋਣਾ ਸੀ ਤੇ ਉਹ ਵੀ ਤੇਰੀ ਬਖਸ਼ਿਸ਼ ਨਾਲ ਮਿਲਦਾ, ਕਰਮ ਨਾਲ ਮਿਲਦਾ, ਕਰਮ ਦਾ ਅਰਥ ਹੈ ਬਖਸ਼ਿਸ਼। ਇਹ ਨਾਮ ਹੀ ਆਖਣਾ ਹਾਰ ਦਾ ਕੰਮ ਨੇ, ਵਾਹਿਗੁਰੂ 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 ਵਾਹਿਗੁਰੂ, ਇਹ ਜਪਣਾ ਸੌਖਾ। ਇਸੇ ਵਾਸਤੇ ਕੋਈ ਸਿਆਣਿਆਂ ਨੇ ਕਿਹਾ ਕਿ ਇੰਜ ਕਰੋ, ਇਹ ਭਾਵ ਸਵਾਸਾਂ ਨਾਲ ਜੋੜ ਦਿਓ ਤੇ ਤੁਸੀਂ ਜਿੱਥੇ ਵੀ ਜਾਓਗੇ ਘੱਟੋ ਘੱਟ ਸਾਹ ਦੇ ਨਾਲ ਹੀ ਜਾਣਗੇ ਨਾ, ਮਾਲਾ ਤੇ ਸ਼ਾਇਦ ਘਰ ਭੁੱਲ ਜਾਏ, ਗੁਟਕਾ ਵੀ ਰਹਿ ਜਾਏ, ਪਰ ਸਵਾਸ ਤੇ ਘਰ ਨਹੀਂ ਨਾ ਛੱਡ ਜਾਣੇ, ਉਹਦੇ ਜਿੱਥੇ ਜਾਓਗੇ। ਇਸੇ ਲਈ ਕਹਿ ਦਿੱਤਾ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੇ ਉਤਰੇ ਚੰਦ, ਸਵਾਸਾਂ ਨਾਲ ਜੋੜ ਦੇ। ਫਿਰ ਸਵਾਸ ਸਵਾਸ ਜਪਣਗੇ, ਤੂੰ ਸਾਖੀ ਬਣ ਕੇ ਵੇਖ ਸੁਣ, ਤੇਰਾ ਸਵਾਸ ਸਵਾਸ ਜਪੇਗਾ। ਜਿਹੜਾ ਕਿਹਾ ਸੀ ਨਾ ਸਿੱਖੇ ਕੇਸਾਂ ਸਵਾਸਾਂ ਸੰਗ ਨਿਭਾਈ, ਉਹ ਇਹੋ ਹੀ ਸੀ। ਸਵਾਸ ਸਵਾਸ ਉਹਨਾਂ ਨੇ ਜਪਿਆ, ਧਰਮ ਮਿਲਾ ਆਖਣ ਤੇਰਾ ਨਾਮ। ਹਾਂਜੀ,
ਜਿਤ ਲਗ ਤਰਣਾ ਹੋਰ ਨਹੀਂ ਥਾਓ,
ਜਿਸ ਨਾਮ ਨਾਲ ਜੁੜ ਕੇ ਤਰਨਾ ਹੋ ਸਕਦਾ, ਹੋਰ ਕੋਈ ਟਿਕਾਣਾ। ਤੇਰਾ ਏਕ ਨਾਮ ਤਾਂ ਸਾਰੇ ਸੰਸਾਰ ਨਾਮ ਹੀ ਤਾਰ ਸਕਦਾ, ਬਸ ਨਾਮ ਨਾਲ ਹੀ ਤਰਨਾ ਹੈ। ਸਾਰ ਦੇ ਅਰਥ ਤਿੰਨ ਨੇ, ਇੱਕ ਤੇ ਸਾਰ ਲੋਹਾ, ਨਾਨਕ ਕਥਨਾ ਕਰਦਾ ਸਾਰ, ਸਾਰ ਦਾ ਅਰਥ ਸ੍ਰੇਸ਼ਟ। ਜਾਲ ਮੋਹ ਕਸ ਮਸ ਕਰ ਮਤ ਕਾਗਜ਼ ਕਰ, ਸਾਰ ਸ੍ਰੇਸ਼ਟ ਕਾਗਜ਼ ਬਣਾ। ਤੀਸਰਾ ਸੰਭਾਲ, ਤੂੰ ਮੇਰੀ ਸਾਰ ਸੰਭਾਲ ਨਹੀਂ ਕੀਤੀ। ਐਸਾ ਅਰਥ ਵੀ ਪੜ੍ਹਨ ਮੇਰੇ 'ਚ ਪੜ੍ਹਨ 'ਚ ਆਇਆ ਕਿ ਜੇ ਕੋਈ ਡੁੱਬਿਆ ਹੀ ਹੋਵੇ ਪਾਪਾਂ 'ਚ ਤੇ ਬਣੇ ਜੀ ਮੈਂ ਬੜਾ ਸ੍ਰੇਸ਼ਟ ਹਾਂ, ਜੇ ਕੋਈ ਡੁੱਬਾ ਫਿਰ ਹੋਊਗਾ ਸਾਰ। ਠੀਕ ਹੈ, ਉਹ ਉਡਾ ਰਹੀਆਂ ਨੇ, ਮਾਰ ਸਕਣ ਜਿਹੜੇ ਮਾਰਦੇ ਨੇ। ਪਰ ਆਮ ਪ੍ਰਚਲਿਤ ਜਿਹੜਾ ਅਰਥ ਇਹ ਹੈ ਕਿ ਉਹ ਬਖਸ਼ਣਹਾਰ ਹੈ, ਉਹ ਕਿਰਪਾ ਕਰਨ ਵਾਲਾ। ਜੇ ਕੋਈ ਡੁੱਬੀ ਜਾਏ ਨਾ ਤੇ ਉਹਦੀ ਵੀ ਸਾਰ ਸੰਭਾਲ ਹੁੰਦੀ ਹੈ, ਡੁੱਬੇ ਨੂੰ ਵੀ ਕੱਢਦਾ, ਕਿਉਂਕਿ ਉਸਦੀ ਅੰਸ਼ ਉਸਦਾ ਆਪਣਾ, ਉਹ ਗੁਨਾਹ ਮੁਆਫ ਕਰਦਾ। ਗੁਰੂ ਸਾਹਿਬ ਇਸੇ ਲਈ ਕਹਿੰਦੇ ਨੇ ਇੰਝ ਕਰੀ, ਹਿਸਾਬ ਦੇਖਾ ਜਿਸ ਦਿਨ ਹੋਵੇ ਨਾ, ਘੱਟੋ ਘੱਟ ਐਸਾ ਕਰੀ ਕਿ ਮਾਂ ਬਣ ਜਾਏ। ਕਈ ਵਾਰੀ ਬਾਪ ਜਿਹੜਾ ਗੁੱਸਾ ਜ਼ਿਆਦਾ ਕਰਦਾ, ਛੁੱਟੀ ਵਾਲੇ ਦਿਨ ਘਰ 'ਚ ਘਮਸਾਨ ਮਚਿਆ ਹੁੰਦਾ, ਬਾਪ ਘਰ ਹੁੰਦਾ ਤੇ ਮਾਂ ਮੁਆਫ ਕਰਦੀ ਹੈ। ਸੁੱਤ ਅਪਰਾਧ ਕਰਦਾ ਹੈ ਜੇਤੇ, ਜਨਨੀ ਚੇਤ ਨਾ ਰੱਖ ਸਥਿਤ, ਮਾਂ ਬਣ ਜਾਈ ਮੈਨੂੰ ਮੁਆਫ ਕਰ ਦੇਵੀ। ਮੇਰੇ ਅਵਗਨ ਨਾ ਚਿਤਾਰੀ, ਜੇ ਕੋਈ ਡੁੱਬਾ ਫਿਰ ਹੋਊਗਾ ਸਾਰ, ਉਸਦੀ ਵੀ ਸਾਰ ਹੁੰਦੀ, ਡੁੱਬੇ ਨੂੰ ਵੀ ਕੱਢ ਲੈਂਦੇ ਨੇ, ਉਹ ਚਿੱਕੜ 'ਚ ਪਏ ਹੋਏ ਨੂੰ ਵੀ ਕੱਢ ਲੈਂਦੇ ਨੇ, ਕਿਰਪਾ ਕਰਦੇ ਨੇ। ਜੇ ਕੋਈ ਡੁੱਬਾ ਫਿਰ ਹੋਊਗਾ ਸਾਰ। ਹਾਂਜੀ,
ਨਾਨਕ ਸਾਚਾ ਸਰਬ ਦਾਤਾਰ
ਹੈ, ਫਰਮਾਉਂਦੇ ਨੇ ਉਹ ਸੱਚਾ ਸਦਾ ਥੇਰਾ। ਸਰਬ ਦਾਤਾਰ ਹੈ, ਸਾਰਿਆਂ ਦਾ ਹੀ ਦਾਤਾ, ਇਹ ਨਹੀਂ ਮੇਰਾ ਦਾਤਾ ਤੇ ਗੁਆਂਢੀ ਦਾ ਨਹੀਂ। ਐਸਾ ਨਾ ਭੁਲੇਖਾ ਕਹਿਣਾ ਕਿ ਮੇਰਾ ਮੇਰੇ ਸ਼ਹਿਰ ਦਾ ਦੂਸਰੇ ਸ਼ਹਿਰ ਦਾ ਨਹੀਂ, ਨਹੀਂ ਉਹ ਸਾਰਿਆਂ ਦਾ ਹੀ, ਉਹ ਹਰ ਇੱਕ ਦਾ ਹੀ ਹੈ। ਗੁਣ ਬੋਲਿਆ ਸਭ ਕੁਛ ਜਾਣਦਾ, ਕਿਸੇ ਆਗੇ ਕੀਚੈ ਅਰਦਾਸ, ਉਹ ਪ੍ਰਮਾਤਮਾ ਸਭ ਦਾ। ਗੁਰੂ ਸਾਹਿਬ ਨੇ ਮੰਗਿਆ ਵੀ ਇਸੇ ਤਰ੍ਹਾਂ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ, ਇੱਕ ਦਾਤਾ ਸੋ ਮੈਂ ਵਿਸਰਨਾ ਜਾਓ। ਥੋੜੇ ਜਿਹੇ ਮਿੰਟ ਰਹਿ ਗਿਆ, ਆਪਾਂ ਉਸ ਸ਼ਹੀਦ ਦੇ ਬਾਰੇ ਪੰਛੀ ਝਾਤ ਵਿਚਾਰਾਂ ਮੈਂ ਵਿਸਥਾਰ ਨਾਲ ਕਰਾਂ, ਬੜਾ ਸਮਾਂ ਚਾਹੀਦਾ। ਭਾਈ ਮਾਈ ਦਾਸ ਲੈ ਕੇ ਆਇਆ ਗੁਰੂ ਹਰਿਰਾਇ ਸਾਹਿਬ ਕੋਲ ਮਣੀਏ ਨੂੰ, ਤੇ 13 ਸਾਲ ਦੀ ਉਮਰ ਸੀ। ਦੇਗਾਂ ਦੇ ਵਿੱਚ ਵੜ ਜਾਏ ਤੇ ਦੇਗਾਂ ਨੂੰ ਮਾਂਜੇ, ਕਹਿਣ ਲੱਗੇ ਛੋਟਾ ਜਿਹਾ ਕੰਮ ਵੱਡੇ ਵੱਡੇ ਕਰਨਾ, ਇਹ ਮਣੀਆਂ ਗੁਣੀਆਂ, ਉਹਦਾ ਨਾਂ ਗੁਣੀਆਂ ਰੱਖ ਦਿੱਤਾ ਸੀ। ਗੁਰੂ ਹਰਿਰਾਇ ਸਾਹਿਬ ਜੋਤੀ ਜੋਤ ਸਮਾ ਗਿਆ, ਗੁਰੂ ਹਰਕਿਸ਼ਨ ਸਾਹਿਬ ਨਾਲ ਦਿੱਲੀ ਸਨ ਜਿਸ ਵੇਲੇ, ਬੰਗਲਾ ਸਾਹਿਬ ਸਤਿਗੁਰੂ ਠਹਿਰੇ, ਜੋਤੀ ਜੋਤੀ ਸਮਾਏ, ਭਾਈ ਮਣੀ ਸਿੰਘ ਨਾਲ ਸਨ। ਵਾਪਸ ਆਏ ਗੁਰੂ ਤੇਗ ਬਹਾਦਰ ਸਾਹਿਬ ਦੀ ਹਜ਼ੂਰੀ 'ਚ ਹਾਜ਼ਰ ਹੋ ਗਏ। ਜਿਸ ਵੇਲੇ ਗੁਰੂ ਸਾਹਿਬ ਕਸ਼ਮੀਰੀ ਪੰਡਿਤਾਂ ਦੀ ਫਰਿਆਦ ਸੁਣ ਕੇ ਦਿੱਲੀ ਨੂੰ ਤੁਰੇ ਨੇ, ਗੋਬਿੰਦ ਰਾਏ ਦੇ ਆਪਣੇ ਬੇਟੇ ਦੀ ਸਾਂਭ ਸੰਭਾਲ ਲਈ ਭਾਈ ਮਣੀ ਸਿੰਘ ਨੂੰ ਛੱਡ ਕੇ ਗਏ ਸੌਂਪਿਆ। ਔਰ ਇਤਿਹਾਸਕ ਗੱਲ ਯਾਦ ਰਹੇ, ਭਾਈ ਮਣੀ ਸਿੰਘ ਗੁਰੂ ਗੋਬਿੰਦ ਸਿੰਘ ਨਾਲੋਂ ਉਮਰ ਕਰਕੇ 22 ਸਾਲ ਵੱਡੇ ਸਨ। ਕਹਿੰਦੇ ਨੇ ਆਯੂ 35 ਵਰਗ ਕੇ ਮਣੀ ਸਿੰਘ ਕੇ ਆਏ, ਲਿਖੇ ਲਿਖਾਵੇ ਪੋਥੀਆਂ ਮਨ ਮੇਂ ਬਹੁਤ ਸ਼ਾਹ, ਪੋਥੀਆਂ ਬਣਾਈਆਂ ਤਾਂ ਕਿ ਪ੍ਰਚਾਰ ਹੋਵੇ। ਬਾਬਾ ਦੀਪ ਸਿੰਘ ਦੀ ਬਾਂਹ ਗੁਰੂ ਗੋਬਿੰਦ ਸਿੰਘ ਨੇ ਇਹਨਾਂ ਨੂੰ ਫੜਾਈ ਸੀ ਕਿ ਉਹਨਾਂ ਨੂੰ ਤੁਸੀਂ ਪੜ੍ਹਾਉਣਾ। ਸ਼ਹੀਦ ਭਾਈ ਮਣੀ ਸਿੰਘ ਨੇ ਭੁਆਣੀ ਦਾ ਯੁੱਧ ਹੋਇਆ ਤੇ ਅੱਗੇ ਹੋ ਕੇ ਲੜੇ, ਸਤਿਗੁਰਾਂ ਨੇ ਇੱਥੇ ਦੀ ਸੇਵਾ ਸੌਂਪੀ। ਜਿਹੜਾ ਮਿਹਰਬਾਨ ਅਤੇ ਸੰਪਰਦਾ ਸੀ ਉਸ ਵੇਲੇ ਗੱਦੀ 'ਤੇ ਨਈਮਨ ਰਾਏ ਸੀ। ਹਾਰਜੀ 'ਤੇ ਚੜ੍ਹਾਈ ਕਰ ਗਿਆ, ਨਈਮਨ ਰਾਏ ਸੰਪਰਦਾ ਨੂੰ ਸਾਂਭ ਨਾ ਸਕਿਆ, ਉਹ ਮਾਲਵੇ ਚਲਾ ਗਿਆ। ਇੱਥੇ ਉਸ ਸੰਪਰਦਾ ਦੇ ਬੰਦੇ ਜਿਹੜਾ ਆਗੂ ਥਾਪਿਆ ਉਸ ਦਾ ਨਾਮ ਸੀ ਚੂੜਮਲ ਓਹਰੇ, ਇੱਕ ਪੁੱਤਰ ਉਹਦਾ ਅੰਮ੍ਰਿਤਧਾਰੀ ਮੋਹਕਮ ਸਿੰਘ, ਇੱਕ ਪੁੱਤਰ ਰਾਮੂਮਲ, ਉਹ ਪਿਓ ਵਰਗਾ ਹੈ। ਉਹ ਝਗੜਾ ਪਾ ਬੈਠਾ, ਖੈਰ ਉਹਨੂੰ ਸੋਧ ਆ, ਪਰ ਉਹ ਭੱਜ ਗਿਆ, ਪੱਟੀ ਗਿਆ, ਪੱਟੀਓਂ ਕੁਛ ਨਾ ਲੱਭਾ, ਲਾਹੌਰ ਗਿਆ। ਉਹਨਾਂ ਦੇਵਿਆ ਜੱਟ ਦੇ ਕਮਾਉਣ ਥੱਲੇ ਫੌਜ ਭੇਜ ਦਿੱਤੀ ਅਤੇ ਉਹ ਹਾਰ ਖਾ ਕੇ ਗਈ। ਭਾਈ ਮਣੀ ਸਿੰਘ ਨੇ ਜੰਗ ਕੀਤੀ, ਉਹ ਪ੍ਰਸਿੱਧ ਹੈ ਕਿ ਦੇਵਾ ਮਰਿਆ ਹਰਸਾ ਨੱਠਾ ਅਸਲਮ ਗਈ ਲਾਹੌਰ, ਇਹ ਗੱਲ ਪ੍ਰਸਿੱਧ ਸੀ। ਭਾਈ ਮਣੀ ਸਿੰਘ ਜੀ ਨੇ ਜਿਸ ਵੇਲੇ ਸਤਿਗੁਰਾਂ ਅਨੰਦਪੁਰ ਸਾਹਿਬ ਛੱਡਿਆ, ਮਾਤਾਵਾਂ ਨੂੰ ਨਾਲ ਲੈ ਕੇ ਦਿੱਲੀ ਪਹੁੰਚੇ, ਫਿਰ ਸਾਬੋ ਕੀ ਤਲਵੰਡੀ ਜਾ ਕੇ ਹਾਜ਼ਰ ਹੋਏ ਸਨ। ਜਦੋਂ ਉਹਨਾਂ ਨੇ ਕਿਹਾ ਮੇਰੇ ਬੇਟੇ ਕਿੱਥੇ ਨੇ, ਕਹਿਣ ਲੱਗੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ। ਸਤਿਗੁਰੂ ਜਦੋਂ ਦੱਖਣ ਨੂੰ ਤੁਰੇ ਬਗੌਰ ਤੱਕ ਭਾਈ ਮਨੀ ਸਿੰਘ ਨਾਲ ਗਏ ਨੇ, ਬਗੌਰ ਤੋਂ ਉਹਨਾਂ ਵਾਪਸ ਭੇਜ ਦਿੱਤਾ। ਰੰਗਦੇਵ ਦਾ ਪਤਾ ਲੱਗਾ ਮਰ ਗਿਆ, ਭੇਜ ਦਿੱਤਾ ਅਤੇ ਕਿਹਾ ਜਾਓ ਅੰਮ੍ਰਿਤਸਰ ਜਾ ਕੇ ਸੇਵਾ ਸੰਭਾਲੋ। ਉਹ ਜਿਹੜੀ ਦਮਦਮੀ ਬੀੜ ਹੈ, ਤਿੰਨ ਬੀੜਾਂ ਹੈ, ਕਰਤਾਰਪੁਰ ਵਾਲੇ, ਭਾਈ ਬੰਨੂ ਵਾਲੇ, ਦਮਦਮ। ਅੱਜ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿ ਕੇ ਮੱਥਾ ਟੇਕਦੇ ਹਾਂ, ਸਾਡਾ ਗੁਰੂ ਹੈ ਅਤੇ ਦਮਦਮੀ ਬੀੜ ਹੈ। ਇਹ ਉਹਨਾਂ ਨੇ ਭਾਈ ਮਣੀ ਸਿੰਘ ਹੋਰਾਂ ਆਪ ਲਿਖੇ ਸੀ। ਭਾਈ ਸਾਹਿਬ ਜੀ ਦਾ ਲਿਬਾਸ ਜਿਹੜਾ ਸੀ ਸੂਫੀ ਸੰਤਾਂ ਨਾਲ ਮਿਲਦਾ ਸੀ, ਕਿਉਂਕਿ ਕਾਲਾ ਚੋਲਾ, ਇਸੇ ਤਰ੍ਹਾਂ ਹੀ ਕਾਲਾ ਗਾਤਰ, ਦਸਤਾਰ ਕਾਲੀ। ਇੱਥੇ ਮੁਸਲਮਾਨ ਫਕੀਰ ਇੰਨੇ ਸੁਣਨ ਆਉਂਦੇ ਸਨ ਕਥਾ ਕਿ ਕੋਈ ਹਿਸਾਬ ਨਹੀਂ। ਬਹੁਤ ਵੱਡੇ ਕਵੀ ਵੀ ਸਨ, 52 ਕਵੀਆਂ 'ਚ ਮੋਹਰੀ ਸਨ। ਖਾਲਸਾ ਪੰਥ ਉਸ ਵੇਲੇ ਉਹਨਾਂ ਦੇ ਨਾਲ ਸ਼ਹਾਦਤ ਹੋਈ ਨਵਾਬ ਕਪੂਰ ਸਿੰਘ ਨੂੰ ਜਦੋਂ ਨਵਾਬੀ ਮਿਲੀ। 33 ਤੋਂ ਲੈ ਕੇ 35 ਤੱਕ 2 ਸਾਲ ਉਹ ਰਹੀ ਜ਼ਿਆਦਾ ਨੇ। 34 ਸਨ ਵਿੱਚ ਭਾਈ ਸਾਹਿਬ ਨੂੰ ਸ਼ਹੀਦ ਕੀਤਾ ਜਾਂਦਾ, 33 ਵਿੱਚ ਦੀਵਾਲੀ ਵਾਸਤੇ ਉਹਨਾਂ ਨੇ ਆਗਿਆ ਲਈ ਅਤੇ ਆਗਿਆ ਦਿਓ ਮਿਲ ਗਈ ਕਿ 5000 ਰੁਪਏ ਟੈਕਸ ਦੇਣਾ ਪਿਆ, ਕਿਸੇ 10 ਲਿਖਿਆ 5, ਖੈਰ ਕੋਈ ਵੱਡੀ ਗੱਲ ਫਰਕ ਨਹੀਂ, 5000 ਰੁਪਈਆ ਟੈਕਸ। ਪਰ ਨਾਲ ਰਾਮ ਤੀਰਥ ਲਖਪਤ ਰਾਏ ਨੇ ਫੌਜਾਂ ਲਿਆ ਕੇ ਬਿਠਾ ਦਿੱਤੀਆਂ। ਭਾਈ ਸਾਹਿਬ ਨੂੰ ਪਤਾ ਲੱਗ ਗਿਆ ਸਿੰਘ ਆਉਣਗੇ, ਇਹ ਚਾਹੁੰਦੇ ਨੇ ਘੇਰ ਕੇ ਕਤਲਾਮ ਕਰ ਦੇਈਏ, ਚਿੱਠੀਆਂ ਪਾਈਆਂ ਨਾ ਆਇਓ। ਕਹਿੰਦੇ ਨੇ ਉਹਨਾਂ ਨੇ ਮੰਗ ਕੀਤੀ ਕੋ ਟੈਕਸ ਦਿਓ, ਜਿਹੜਾ ਉਹ ਧਾਰਮਿਕ ਟੈਕਸ ਦਿਓ। ਕਹਿਣ ਲੱਗੇ ਮੇਲਾ ਤਾਂ ਲੱਗਾ ਨਹੀਂ ਅਤੇ ਚੜ੍ਹਤ ਆਉਂਦੀ ਤਾਂ ਦੇਣਾ ਸੀ, ਹੁਣ ਕਿੱਥੋਂ ਦੇਈਏ, ਉਹਨਾਂ ਕੀ ਕੀਤਾ। ਆਖਿਆ ਅੱਗੋਂ ਦੇ ਦਿਆਂਗੇ ਵਿਸਾਖੀ 'ਤੇ, ਵਿਸਾਖੀ 'ਤੇ ਫਿਰ ਉਹ ਗੱਲ। ਭਾਈ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ 7 ਸਿੰਘ ਹੋਰ ਨਾਲ, 8 ਨੂੰ ਸ਼ਹੀਦ ਕੀਤਾ ਗਿਆ ਸੀ। ਭਾਈ ਮਣੀ ਸਿੰਘ ਦੀ ਸ਼ਹਾਦਤ 90 ਸਾਲ ਦੀ ਉਮਰ ਉਸ ਵੇਲੇ, ਅਤੇ ਕਿਹਾ ਗਿਆ ਅੱਜ ਵੀ ਮੂੰਹ ਕਹਿਦੇ ਮੈਂ ਸਿੱਖ ਨਹੀਂ ਤਾਂ ਛੱਡ ਦਿੰਦੇ ਹਾਂ। ਕਹਿਣ ਲੱਗਾ ਇਹ ਕਿਵੇਂ ਆਖਾਂ, ਇਹ ਜਿਹੜਾ ਕਹਿ ਦੇਵੇ ਉਹ ਤਾਂ ਜਿਉਂਦਾ ਹੀ ਮਰ ਗਿਆ, ਨਹੀਂ ਮੈਂ ਸਿੱਖ ਹਾਂ, ਸਾਰੀ ਉਮਰ ਸਿੱਖੀ ਨਿਭਾਈ ਹੈ। ਬੰਦ ਕੱਟਣ ਦੇ ਫਤਵਾ ਦਿੱਤਾ ਗਿਆ। ਕਮਾਲ ਗੱਲ ਹੈ ਕਿ ਗੁੱਟ 'ਤੇ ਟੋਕਾ ਮਾਰਿਆ, ਕਹਿਣ ਲੱਗਾ ਉਹ ਭਾਈ ਪਿੱਛੇ 15 ਬੰਦ ਛੱਡਾਂ, ਉਹ ਕੱਟ ਉੱਥੋਂ ਸ਼ੁਰੂ ਕਰ। ਹੈਰਾਨ ਹੋ ਗਿਆ ਇੱਕ ਸੈਦ, ਉਹ ਮੋਢੇ 'ਤੇ ਮਾਰਨ ਲੱਗਾ ਅਤੇ ਕਹਿਣ ਲੱਗੇ ਤੂੰ ਨਹੀਂ ਛੱਡ ਗਿਆ। ਕਹਿਣ ਲੱਗਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ। ਸੈਦ ਕਹਿਣ ਲੱਗਾ ਇਸ ਬੰਦੇ ਦੇ ਮੂੰਹੋਂ ਜੇ ਕੋਈ ਗੱਲ ਨਿਕਲ ਗਈ ਸੱਤਾਂ ਵਲੈਤਾਂ ਤੱਕ ਜਾਏਗੀ, ਦੁਨੀਆ ਨਸ਼ਟ ਹੋ ਜਾਏਗੀ, ਮਾਰੇ ਜਾਓਗੇ, ਤੁਹਾਡੀ ਜੜ ਪੁੱਟੀ ਜਾਏਗੀ। ਉਹਨੇ ਤਲਵਾਰ ਕੱਢੀ ਛੇਤੀ ਨਾਲ ਅਤੇ ਗਰਦਨ ਤੋਂ ਸਿਰ ਉਤਾਰ ਦਿੱਤਾ। ਕਹਿਣ ਲੱਗਾ ਇਹਦੇ ਮੂੰਹੋਂ ਕੋਈ ਬਚਨ ਨਾ ਨਿਕਲ ਜਾਏ। ਭਾਈ ਸਾਹਿਬ ਗਿਆ ਅਤੇ ਬੰਦ ਕੱਟਿਆ ਗਿਆ। ਅੱਜ ਦੇ ਦਿਨ ਧਰਤੀ ਲਾਲ ਹੋ ਗਈ, ਬੰਦ ਪਰ ਉਹਨਾਂ ਦੇ ਮੂੰਹ ਸੇ ਨਹੀਂ ਨਿਕਲੇ। ਹੋਇਆ ਕਿ ਜਾਂਦੇ ਗੱਲ ਕਹਿ ਗਿਆ ਮੇਰਾ ਬੰਦ ਕੱਟਿਆ ਜਾਏ, ਸਿੱਖ ਪੰਥ ਜੁੜ ਜਾਏ, ਇਹ ਕਦੇ ਡਿਫਾਲਟ ਨਾ ਹੋਵੇ, ਇਹ ਸਦਾ ਵਾਸਤੇ ਕਾਇਮ ਰਹੇ, ਚੜ੍ਹਦੀ ਕਲਾ ਵਿੱਚ ਰਹੇ। ਮੈਂ ਸਮਝਦਾ ਐਸੇ ਗ੍ਰੰਥੀ ਜਿਹਨਾਂ ਨੂੰ ਵੰਡਣਾ ਆਉਂਦਾ ਕੌਮ ਨੂੰ ਵੰਡ ਗਏ ਉਹਨਾਂ ਦੇ ਭਤੀਜੇ ਅਗਰ ਸਿੰਘ ਨੇ ਜਿਹੜਾ ਇੱਥੇ ਦਾ ਹਾਕਮ ਸੀ ਉਹਨੂੰ ਪਾਰ ਬੁਲਾਇਆ, ਜਿਹਨੇ ਕਾਜ਼ੀ ਨੇ ਫਤਵਾ ਦਿੱਤਾ ਉਹਨੂੰ ਪਾਰ ਬੁਲਾਇਆ। ਸਿੱਖ ਪੰਚਰ ਦੀ ਕਲਾ ਵਿੱਚ ਹੋਇਆ, ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ। ਹਯਾਤ ਹੁੰਦਾ ਜ਼ਿੰਦਗੀ, ਸਰੀਰ ਮਰਦਾ ਨਹੀਂ। ਸ਼ਹੀਦ ਤੇ ਐਸਾ ਵੀ ਜੋ ਬੜੇ ਪ੍ਰਫੁੱਲਿਤ ਹੁੰਦਾ, ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਹੈ ਜੇ ਮੌਤ ਵੀ ਹਯਾਤ ਹੈ, ਜਾਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪੁਰ ਲੈਂਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ, ਕੋਈ ਦੇਗਾਂ ਦੇ ਵਿੱਚ ਉਬਲੇ ਜਾਂ ਆਸਾਂ ਦੇ ਦੀਵੇ ਜਗ ਪੈਂਦੇ, ਜਾਂ ਚਰਬੀ ਢਲੇ ਮਸੂਮਾਂ ਦੇ ਸ਼ਾਂਤੀ ਦੇ ਦੀਵੇ ਜਗ ਪੈਂਦੇ, ਸ਼ਾਂਤੀ ਦੇ ਸੋਮੇ ਵਗ ਪੈਂਦੇ, ਜਾਂ ਟੁੱਟਦੇ ਤਾਰੇ ਅੱਖੀਆਂ ਦੇ ਰੂਹਾਂ ਵਿੱਚ ਚਾਨਣ ਹੋ ਜਾਏ, ਜਾਂ ਉਸਰੇ ਕੰਧ ਮਸੂਮਾਂ ਦੀ ਢੱਠੀ ਹੋਈ ਕੌਮ ਖਲੋ ਜਾਏ। ਸ਼ਹੀਦ ਸਾਨੂੰ ਜ਼ਿੰਦਗੀ ਦੇ ਗਿਆ। ਭਾਈ ਮਨੀ ਸਿੰਘ ਜੀ ਸ਼ਹੀਦ, ਉਹਨਾਂ ਦਾ ਤੇ ਪਰਿਵਾਰ ਹੀ ਸਾਰਾ ਸ਼ਹੀਦ। ਮੈਂ ਪਹਿਲੇ ਕੁਛ ਪੜ੍ਹਿਆ 35 ਬੰਦੇ, 35 ਪਰਿਵਾਰ ਦੇ ਮੈਂਬਰ ਸ਼ਹੀਦ ਹੋਏ, ਤੇ ਕੋਈ ਖੋਜ ਨਵੀਂ ਆਈ ਨਹੀਂ, ਸੈਂਕੜੇ ਸ਼ਹੀਦ, ਕਿਉਂਕਿ 12 ਭਰਾ ਸਨ। ਅਮਰ ਸਿੰਘ ਇੱਕ ਹੋ ਗਿਆ, ਬਾਕੀ 11 ਸ਼ਹੀਦ, 10 ਪੁੱਤਰ ਸਨ। ਇਹ ਬਚਿੱਤਰ ਸਿੰਘ ਉਹਦਾ ਸਿੰਘ ਜਿਹਨੇ ਬਚਿੱਤਰ ਸਿੰਘ ਨੇ ਹਾਥੀ ਪਜਾਇਆ, ਭਾਈ ਮਨੀ ਸਿੰਘ ਸ਼ਹੀਦ ਦਾ ਇਹ ਪੁੱਤਰ ਸੀ। ਦਿਆਲ ਦਾਸ ਜਿਹੜਾ ਦੇਲ ਵਿੱਚ ਉਬੜਿਆ ਉਹ ਭਰਾ ਸੀ। ਇਹ ਸ਼ਹੀਦਾਂ ਦਾ ਪਰਿਵਾਰ, ਅੱਜ ਉਹਨਾਂ ਦੀ ਅਸੀਂ ਯਾਦ ਮਨਾ ਰਹੇ ਹਾਂ। ਇਹਨਾਂ ਸ਼ਹੀਦਾਂ ਨੂੰ ਪ੍ਰਣਾਮ ਹੈ। ਸਿੱਖ ਕੌਮ ਦੀ ਚੜ੍ਹਦੀ ਕਲਾ ਹੈ। ਮੈਂ ਸਮਝਦਾ ਸ਼ਹੀਦਾਂ ਦਾ ਖੂਨ ਇਹ ਜੜ੍ਹਾਂ 'ਚ ਜਿੱਥੇ ਪਵੇਗਾ ਇਹ ਬੂਟਾ ਕਿਉਂ ਨਾ ਪ੍ਰਫੁੱਲਿਤ ਹੋਵੇ। ਸ਼ਹੀਦ ਵਾਕਈ ਕੌਮਾਂ ਦੀ ਜਿੰਦ ਜਾਨ ਹੁੰਦੇ ਨੇ। ਕਹਿੰਦੇ ਨੇ ਚਰਚ ਦਾ ਸੇਡ ਭਾਵ ਇਹ ਧਾਰਮਿਕ ਅਸਥਾਨ ਦਾ ਬੀਜ ਹੁੰਦਾ ਸ਼ਹੀਦਾਂ ਦਾ ਖੂਨ। ਜਿੱਥੇ ਗੁਰੂ ਸ਼ਹੀਦ ਨੇ ਉੱਥੇ ਸਾਡੇ ਸਿੱਖ ਵੀ ਸ਼ਹੀਦ ਨੇ, ਛੋਟੇ ਬੱਚੇ ਸ਼ਹੀਦ ਨੇ। 4 ਸਾਲ ਦਾ ਬੱਚਾ ਬਾਬਾ ਬੰਦਾ ਸਿੰਘ ਦਾ ਪਹਿਲੇ ਸ਼ਹੀਦ ਹੋਇਆ, ਬੰਦਾ ਸਿੰਘ ਬਾਅਦ ਵਿੱਚ ਸ਼ਹੀਦ ਹੋਇਆ। ਅੱਜ ਸ਼ਹੀਦਾਂ ਦੀ ਯਾਦ ਨੂੰ ਮਨਾ ਰਹੇ ਹਾਂ, ਇੰਨੇ ਸ਼ਬਦ ਪ੍ਰਵਾਨ ਕਰਨੇ। ਆਓ ਆਖਰੀ ਪੰਕਤੀਆਂ ਸਰਵਨ ਕਰੋ, ਕੱਲ੍ਹ ਨੂੰ ਫਿਰ ਇੱਕ ਹੋਰ ਹਾਜ਼ਰੀ ਹੈ। ਫੁੱਲਾਂ ਦੀ ਖਿਮਾ ਜੀਓ।